ਪੰਜਵੀਂ ਪੌੜੀ 'ਚ ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਹੁਣ ਬੇਨਤੀ ਕੀਤੀ ਕਿ ਮਹਾਰਾਜ ਜੀ, ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੁਆਰਾ ਆਪ ਜੀ ਨੇ ਕਹੀ ਹੈ, ਉਹ ਤਾਂ ਠੀਕ ਹੈ, ਪਰ ਪਰਮਾਤਮਾ ਨਾਦੀ ਹੈ, ਬਿੰਦੀ ਹੈ, ਸੁਤੰਤਰ ਹੈ, ਪਤੰਤਰ ਹੈ, ਮਾਇਆ ਮਲ ਸਹਿਤ ਹੈ, ਮਾਇਆ ਮਲ ਰਹਿਤ ਹੈ। ਇਹ 6 ਪ੍ਰਸ਼ਨਾਂ ਦਾ ਉੱਤਰ ਗੁਰੂ ਨਾਨਕ ਦੇਵ ਜੀ ਹੁਣ ਸਿੱਧਾਂ ਨੂੰ ਦੇਣ ਲੱਗੇ ਨੇ। ਥਾਪਿਆ ਨਾ ਜਾਏ, ਕੀਤਾ ਨਾ ਹੋਏ। ਮਹਾਰਾਜ ਕਹਿਣ ਲੱਗੇ, ਭਾਈ ਸਿੱਧੂ, ਪਰਮਾਤਮਾ ਕਿਸੇ ਦੁਆਰਾ ਗੱਦੀ ਉੱਤੇ ਸਥਾਪਨ ਨਹੀਂ ਕੀਤਾ ਜਾਂਦਾ ਹੁੰਦਾ, ਇਸ ਕਰਕੇ ਉਹ ਨਾਦੀ ਨਹੀਂ। ਨਾਦੀ ਹੁੰਦਾ ਜੋ ਸ਼ਬਦ ਦੁਆਰਾ ਪੈਦਾ ਹੋਇਆ ਹੋਵੇ। ਗੱਦੀ ਦੇ ਉੱਤੇ ਪਹਿਲਾਂ ਕੋਈ ਹੋਰ ਰੱਬ ਹੋਵੇਗਾ, ਉਸ ਤੋਂ ਪਹਿਲਾਂ ਹੋਰ ਰੱਬ ਹੋਵੇਗਾ, ਫਿਰ ਉਹਨੇ ਅੱਗੇ ਕਿਸੇ ਨੂੰ ਹੋਰ ਰੱਬ ਥਾਪ ਦਿੱਤਾ, ਥਾਪਿਆ ਨਾ ਜਾਏ। ਉਹ ਇਹੋ ਜਿਹਾ ਨਹੀਂ ਹੈ, ਕਿਉਂਕਿ ਉਹਨੂੰ ਗੱਦੀ ਉੱਤੇ ਉਹ ਕੋਈ ਸਥਾਪਨ ਕਰੇ, ਜੇ ਕਿ ਉਹ ਤੋਂ ਵੱਡਾ ਹੋਵੇ, ਉਸਦਾ ਗੁਰੂ ਹੋਵੇ, ਤੇ ਕਿਸੇ ਦਾ ਪੈਦਾ ਕੀਤਾ ਹੋਇਆ ਹੋਵੇ, ਨਹੀਂ ਤਾਂ ਇਸ ਕਰਕੇ ਉਹ ਬਿੰਦੀ ਨਹੀਂ ਹੈ। ਕਿਉਂਕਿ ਪਰਮਾਤਮਾ ਬਿੰਦੀ ਔਲਾਦ ਹੁੰਦੀ ਜਿਹੜੀ ਮਾਤਾ ਪਿਤਾ ਤੋਂ ਹੋਵੇ ਪੈਦਾ, ਇਸ ਕਰਕੇ ਥਾਪਿਆ ਨਾ ਜਾਏ, ਨਾ ਉਹ ਕੀਤਾ ਨਾ ਹੋਏ, ਕੀਤਾ ਵੀ ਨਹੀਂ, ਪੈਦਾ ਵੀ ਨਹੀਂ ਕੀਤਾ ਕਿਸੇ ਨੇ। ਸੋ ਇਸ ਕਰਕੇ ਕਹਿੰਦੇ, ਪਿੱਛੇ ਵੀ ਉਹਨੂੰ ਕਿਸੇ ਨੇ ਥਾਪਿਆ ਨਹੀਂ, ਹੁਣ ਵੀ ਕਿਸੇ ਨੇ ਉਹਨੂੰ ਜਾਏ ਪੈਦਾ ਨਹੀਂ ਕੀਤਾ ਹੋਇਆ, ਅੱਗੇ ਵੀ ਕਿਸੇ ਦਾ ਕੀਤਾ ਹੋਇਆ ਨਹੀਂ ਹੋਵੇਗਾ, ਉਹ ਤਾਂ ਆਪੇ ਆਪ ਨਿਰੰਜਨ ਸੋਏ। ਮਹਾਰਾਜ ਕਹਿੰਦੇ, ਵਾਹਿਗੁਰੂ ਤਾਂ ਆਲ ਇਨ ਆਲ, ਆਪੇ ਆਪ ਦਾ ਮਤਲਬ ਇਹੀ ਹੈ ਨਾ, ਆਲ ਇਨ ਆਲ ਹੈ ਪਰਮੇਸ਼ਰ, ਨਿਰ ਅੰਜਨ ਮਾਇਆ ਕਾਲਖ ਤੋਂ ਰਹਿਤ, ਆਪੇ ਆਪ ਕਹਿਣ ਕਰਕੇ ਉਹ ਪਰਮਾਤਮਾ ਸੁਤੰਤਰ ਹੈ, ਪਤੰਤਰ ਨਹੀਂ। ਪਤੰਤਰ ਹੁੰਦਾ ਅਧੀਨ ਹੋਣਾ ਕਿਸੇ ਦੇ, ਭਾਵ ਆਪਣੀ ਮਰਜ਼ੀ ਅਨੁਸਾਰ ਸਭ ਕੰਮ ਕਰਦਾ ਫਿਰਦਾ, ਕਿਸੇ ਦੇ ਅਧੀਨ ਨਹੀਂ ਹੈ, ਨਾ ਹੀ ਕਿਸੇ ਦੀ ਮੰਨਦਾ ਹੀ ਹੈ ਜ਼ਬਰਦਸਤੀ, ਬਸ ਇੱਕ ਭਗਤਾਂ ਦੀ ਮੰਨਦਾ। ਭਗਤੀ ਕਰਨ ਵਾਲਾ ਬਹੁਤਾ ਹੀ ਪ੍ਰੇਮੀ ਹੋਵੇ, ਉਹਦਾ ਸਿੱਧਾ ਸਾਦਾ ਭੋਲਾ ਭਾਲਾ, ਉਹਦੀ ਗੱਲ ਮੰਨ ਲੈਂਦਾ। ਦੂਜੇ ਜਿਹੜੇ ਲੋਕ ਨੇ, ਚਲਾਕ ਨੇ, ਸ਼ਰਾਰਤੀ ਨੇ, ਸ਼ੈਤਾਨ ਨੇ, ਉਹਨਾਂ ਦੀ ਨਹੀਂ ਮੰਨਦਾ, ਕਹਿੰਦਾ ਤੂੰ ਨਹੀਂ ਮੇਰੇ ਲਾਇਕ। ਨਿਰੰਜਨ ਕਹਿਣ ਨਾਲ ਉਹ ਪਰਮਾਤਮਾ ਮਾਇਆ ਮੈਲ ਤੋਂ ਰਹਿਤ ਹੈ, ਮਾਇਆ ਮਲ ਦੇ ਸਹਿਤ ਨਹੀਂ। ਇਉਂ ਨਾਦੀ, ਬਿੰਦੀ, ਸੁਤੰਤਰ, ਪਤੰਤਰ, ਮਾਇਆ ਮਲ ਸਹਿਤ ਹੈ ਕਿ ਮਾਇਆ ਤੋਂ ਰਹਿਤ ਹੈ। ਸਤਿਗੁਰੂ ਜੀ ਨੇ 2 ਪੰਗਤੀਆਂ ਵਿੱਚ ਹੀ ਅਰਥ ਦਾ, ਇਹਦਾ ਪ੍ਰਸ਼ਨ ਦਾ ਉੱਤਰ ਦੇਤਾ। ਥਾਪਿਆ ਨਾ ਜਾਏ, ਨਾਦੀ ਔਲਾਦ ਨਹੀਂ, ਕੀਤਾ ਨਾ ਹੋਏ, ਬਿੰਦੀ ਔਲਾਦ ਨਹੀਂ, ਆਪੇ ਆਪ ਦਾ ਮਤਲਬ ਸੁਤੰਤਰ ਹੈ, ਪਤੰਤਰ ਨਹੀਂ, ਨਿਰ ਅੰਜਨ ਅੰਜਨ ਹੁੰਦਾ, ਸੁਰਮਾ ਸੁਰਮਾ ਹੁੰਦਾ, ਕਾਲਾ ਕਾਲੀ ਹੁੰਦੀ ਹੈ ਮਾਇਆ, ਨਿਰ ਅੰਜਨ ਮਾਇਆ ਕਾਲਖ ਤੋਂ ਰਹਿਤ ਹੈ, ਉਹ ਮਾਇਆ ਮੈਲ ਦੇ ਸਹਿਤ ਨਹੀਂ ਹੈ। ਇਉਂ ਇਹ ਮਹਾਰਾਜ ਨੇ 2 ਪੰਗਤੀਆਂ ਵਿੱਚ 6 ਪ੍ਰਸ਼ਨਾਂ ਦੇ ਉੱਤਰ ਦੇਤੇ ਨੇ। ਸੋ ਉਸ ਪਰਮਾਤਮਾ ਨੂੰ ਕਿਸੇ ਨੇ ਸੇਵਿਆ ਬੇਜ ਨਹੀਂ। ਮਹਾਰਾਜ ਬੇਅੰਤਾਂ ਨੇ ਕਹਿੰਦੇ ਸੇਵਾ ਕੀਤੀ, ਭਾਈ ਇਉਂ ਤਾਂ ਨਹੀਂ ਉਹਦੀ ਕਿਸੇ ਨੇ ਸੇਵਾ ਹੀ ਨਹੀਂ ਕੀਤੀ। ਕਹਿਣ ਲੱਗੇ, ਮਹਾਰਾਜ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਨੂੰ ਕੋਈ ਫਲ ਪ੍ਰਾਪਤੀ ਹੁੰਦੀ ਹੈ? ਸਤਿਗੁਰੂ ਮਹਾਰਾਜ ਕਹਿੰਦੇ, ਜਿਹਨੇ ਸੇਵਿਆ ਤਿਨ ਪਾਇਆ ਮਾਨ। ਕਹਿੰਦੇ ਭਾਈ, ਜਿਨ੍ਹਾਂ ਨੇ ਪਰਮਾਤਮਾ ਦੀ ਸੇਵਾ ਕੀਤੀ ਹੈ ਨਾ, ਫਿਰ ਗੱਲ ਇੱਥੇ ਆ ਜਾਂਦੀ, ਮਹਾਰਾਜ ਸੇਵਾ ਉਹਦੀ ਕਿਵੇਂ ਹੋ ਸਕਦੀ ਜਦ ਤੱਕ ਸਰੂਪ ਨਹੀਂ, ਸਰੀਰ ਨਹੀਂ, ਕੁਛ ਨਹੀਂ। ਮਹਾਰਾਜ ਕਹਿੰਦੇ, ਸੇਵਿਆ ਦਾ ਮਤਲਬ ਸਿਮਰਿਆ, ਸੰਤ ਕੀ ਸੇਵਾ ਨਾਮ ਤੇ ਆਈ ਹੈ। ਮਾਰੂ ਸੋਲਿਆਂ ਚਾਹੁੰਦਾ, ਗੁਰ ਕੀ ਸੇਵਾ ਨਾਮ ਤੇ ਆਈ ਹੈ। ਪਰਮਾਤਮਾ ਦੀ ਸੇਵਾ ਕੀ ਹੈ? ਜਿਹੜਾ ਨਾਮ ਜਪਣਾ ਹੀ ਉਹਦੀ ਸੇਵਾ ਹੈ। ਉਹਨਾਂ ਨੇ ਮਾਣ ਆਦਰ ਸਤਿਕਾਰ ਪਾ ਲਿਆ ਹੈ, ਪਰਮਾਤਮਾ ਦੀ ਸੇਵਾ ਦਾ ਕਹਿੰਦੇ ਇਹੀ ਫਲ ਹੈ। ਆਦਰ ਤਾਂ ਮਾਇਆਵੀ ਬੰਦਿਆਂ ਨੂੰ ਵੀ ਮਿਲ ਜਾਂਦਾ, ਮਾਇਆਵੀ ਕੀ ਮਨੁੱਖਾਂ ਦੀ ਸੇਵਾ ਕਰਨ ਨਾਲ ਵੀ ਪ੍ਰਾਪਤ ਹੋ ਜਾਂਦਾ, ਅਤੇ ਮਾਣ ਨੂੰ ਨਿਖੇਧਤਾ ਵੀ ਦਿੱਤੀ ਗਈ ਹੈ। ਕਬੀਰ, ਮਾਇਆ ਤਜੀ ਤਾਂ ਕਿਆ ਭਇਆ, ਜਾਓ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸੁਭਾ ਕੋ ਖਾਏ। ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਧੂ, ਜਿਨ੍ਹਾਂ ਨੇ ਹਰੀ ਵਾਹਿਗੁਰੂ ਨੂੰ ਸੇਵਿਆ ਨਾ, ਤਿੰਨਾਂ ਨੇ ਉਹ ਮਾਨ ਨਹੀਂ, ਇੱਕ ਤਾਂ ਮਾਣ ਸਤਿਕਾਰ ਹੁੰਦਾ ਦੁਨਿਆਵੀ, ਉਹ ਤਾਂ ਅਮਾਨ ਹੋ ਗਏ, ਨਿਰਮਾਣ ਹੋਇਆ, ਨਿਰਮਾਣ ਹੋਣਾ, ਕਿਉਂਕਿ ਨਿਰਮਾਣ ਹੋਣਾ ਇੱਕ ਬਹੁਤ ਔਖਾ ਸਾਧਨ ਹੈ। ਅਸ ਕੋ ਜਨ ਜਨਮਿਓ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਜਿਨ੍ਹਾਂ ਨੇ ਵਾਹਿਗੁਰੂ ਨੂੰ ਸੇਵਿਆ ਉਹਨਾਂ ਨੇ ਮੰਨਣਾ ਕਰਨਾ ਪਾਇਆ, ਮੰਨਣ ਕਰਨ ਜੋ ਪਰਮਾਤਮਾ ਨੂੰ ਪਾਇਆ। ਸੋ ਛੇ ਪ੍ਰਮਾਣਾਂ ਤੋਂ ਰਹਿ ਜੋ ਪਰਮਾਤਮਾ ਉਹਨੂੰ ਪਾਇਆ, ਇਸ ਕਰਕੇ ਉਹ ਪਰਮਾਤਮਾ ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਸ਼ਬਦ ਪ੍ਰਮਾਣ, ਉਪਮਾਨ ਪ੍ਰਮਾਣ, ਅਰਥਾਪਤੀ ਪ੍ਰਮਾਣ, ਅਨ ਉਪਲਬਧੀ ਪ੍ਰਮਾਣ। ਸੋ ਇਸ ਤਰੀਕੇ ਨਾਲ ਖਟਾ ਪ੍ਰਮਾਣਾਂ ਤੋਂ ਰਹਿ ਜੋ ਪਰਮਾਤਮਾ ਉਹਨੂੰ ਪਾਇਆ, ਇਹ ਆਪਾਂ ਨੇ ਸਾਰੇ ਪ੍ਰਮਾਣਾਂ ਦੀ ਵਿਆਖਿਆ ਪਹਿਲਾਂ ਕੀਤੀ ਹੋਈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤਿੰਨ ਪਾਇਆ ਮਾਨ। ਇੱਥੇ ਦੁਨੀਆਂ ਅੰਦਰ ਮਾਨ ਤਾਂ ਹਰੇਕ ਨੂੰ ਪੈਸਿਆਂ ਕਰਕੇ ਹੋਰ ਗੱਲਾਂ ਕਰਕੇ ਮਿਲ ਜਾਂਦਾ, ਪਰ ਪਰਲੋਕ ਵਿੱਚ ਮਾਨ ਪਾਇਆ, ਲੋਕ ਵਿੱਚ ਮਾਨ ਪਾਇਆ, ਸੱਚਾ ਮਾਨ ਆਦਰ ਤੈ ਦਿਲੋਂ ਧੰਨਵਾਦ। ਆਮ ਬੰਦਾ ਕੋਈ ਅਫਸਰ ਆ ਜਾਏ ਮਜਬੂਰੀ ਨੂੰ ਖੜਾ ਹੋ ਕੇ ਅਗਲਾ ਮਾਣ ਕਰਦਾ, ਸਲੂਟ ਮਾਰਦਾ, ਤੇ ਲੰਘ ਜਾਂਦਾ ਗਾਲਾਂ ਕੱਢਦਾ, ਐਵੇਂ ਹੀ ਹੈ। 200 ਗੱਲਾਂ ਕਰਦੇ ਲੋਕ ਉਹਦੇ ਬਾਰੇ, ਆਪਾਂ ਵੀ ਕਿਤੇ ਜਾਂਦੇ ਹਾਂ ਆਪਣੇ ਮੂੰਹ ਤੇ ਬਹੁਤ ਗੱਲਾਂ ਮਿੱਠੀਆਂ, ਫਲਾਨਾ ਢਿਮਕਾ, ਜਦੋਂ ਪਰੇ ਹੋ ਜਾਂਦੇ ਹਾਂ ਉਦੋਂ ਨਿੰਦਾ ਕਰਨ ਲੱਗ ਜਾਂਦੇ ਲੋਕ। ਪਰ ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਉਹ ਤਿੰਨ ਪਾਇਆ, ਉਹਨੂੰ ਸੱਚਾ ਮਾਣ ਪਾਇਆ। ਜਸ ਕੀਰਤ ਜਗ ਲੇ, ਮੂੰਹ ਤੇ ਵੀ ਜਸ ਹੁੰਦਾ, ਤੁਰਿਆ ਜਾਣ ਤੋਂ ਬਾਅਦ ਵੀ ਜਸ ਹੁੰਦਾ, ਉਹਦਾ ਕੀਰਤੀ ਹੁੰਦੀ ਵੀ ਬੰਦਾ ਬਹੁਤ ਵਧੀਆ। ਲੋਕ ਕਹਿੰਦੇ ਉਹਦੀ ਪਿੱਠ ਸੁਣਦੀ ਆ, ਇਹ ਬੰਦਾ ਇਹੋ ਜਿਹਾ ਮਿਲਦਾ ਨੀ। ਮਹਾਰਾਜ ਕਹਿੰਦੇ ਸੱਚਾ ਮਾਣ ਆਦਰ ਸਤਿਕਾਰ ਲੋਕ ਅਤੇ ਪਰਲੋਕ ਚ ਮਿਲ ਜਾਂਦਾ। ਨਾਨਕ ਗਾਵੀਆ ਗੁਣੀ ਨਿਧਾਨ, ਮਹਾਰਾਜ ਕਥਨ ਕਰਦੇ ਨੇ ਉਹ ਗੁਣਾਂ ਦਾ ਖਜ਼ਾਨਾ ਜੋ ਵਾਹਿਗੁਰੂ ਹੈ ਉਹਨੂੰ ਗਾਓ, ਕਿਉਂਕਿ ਜੋ ਗੁਣ ਗਾਉਂਦਾ ਉਹ ਮਨੁੱਖ ਆਪ ਵੀ ਗੁਣਾਂ ਦਾ ਖਜ਼ਾਨਾ ਬਣ ਜਾਂਦਾ। ਮਹਾਰਾਜ ਤਾਂ ਕਹਿ ਰਹੇ ਨੇ ਕਿਉਂਕਿ ਸਿੱਧ ਜ਼ਿਆਦਾਤਰ ਸਵਾਸ ਜੇ ਚੜਾ ਕੇ ਤਾਂ ਨੂੰ, ਸੋ ਹਵਾ ਨੂੰ ਅੰਦਰ ਆਪਣੇ ਭਰ ਕੇ ਪਾਨ ਵਾਯੂ ਨੂੰ ਖਿੱਚ ਕੇ ਉੱਪਰ ਨੂੰ, ਪਾਨ ਤੇ ਪਾਨ ਨੂੰ ਰੋਕ ਉੱਤੇ ਨੂੰ ਚੜਾ ਲੈਣਾ, ਦਸਮ ਦੁਆਰ ਨੂੰ ਵੀ ਖੋਲ ਲੈਣਾ, ਉਹਦੇ ਨਾਲ ਸਿਰਫ ਰਿੱਧੀਆਂ ਸਿੱਧੀਆਂ ਦਿਖਦੀਆਂ ਨੇ, ਸ਼ਕਤੀ ਜੀ ਆ ਜਾਂਦੀ ਬੰਦੇ ਚ। ਇੱਕ ਹੁੰਦੀ ਹੈ ਨਾਮ ਦੁਆਰਾ ਦਸਮ ਦੁਆਰ ਤੱਕ ਜਾਣਾ, ਉਹ ਅਲੱਗ ਚੀਜ਼। ਕਈ ਲੋਕ ਕਹਿੰਦੇ ਯੋਗੀਆਂ ਦੀ ਗੱਲ ਹੈ, ਯੋਗੀਆਂ ਦੀ ਗੱਲ ਹੈ ਇਕੱਲੇ ਸਵਾਸਾਂ ਰਾਹੀਂ ਦਸਮ ਦੁਆਰ ਖੋਲਣਾ, ਜਿਹੜਾ ਨਾਮ ਦੇ ਰਾਹੀਂ ਚੀਜ਼ ਖੁੱਲਣੀ ਆ ਉਹ ਹੋਰ। ਹੁਣ ਸਾਇੰਸਦਾਨ ਜਾ ਕੇ ਆਏ ਨੇ ਚੰਦਰਮਾ ਤੇ, ਉਹ ਕਹਿੰਦੇ ਉੱਥੋਂ ਮਿੱਟੀ ਲਿਆਏ ਨੇ, ਕਹਿੰਦੇ ਕੁਛ ਨਹੀਂ ਹੈ ਉੱਥੇ, ਜਾ ਕੇ ਤੇ ਵੀ ਆਏ ਨੇ, ਪਰ ਚੰਦਰਮਾ ਦੇ ਉੱਤੇ ਇੰਨੇ ਮਹਿਲ ਨੇ, ਇੰਨਾ ਕੁਛ ਰਹਿੰਦਾ, ਉਹ ਉਹਨਾਂ ਨੂੰ ਦਿਖਦੇ ਹੀ ਨਹੀਂ। ਇਹ ਦੁਨੀਆ ਜਿੱਥੇ ਸਾਹਮਣੇ ਦਿਖਦੀ ਹੈ ਉੱਥੇ ਇੱਕ ਅਦਿੱਖ ਦੁਨੀਆ ਵੀ ਹੈ, ਉਹ ਨਾਮ ਨਾਲ ਹੀ ਦਿਖਦੀ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਗੋਰਖੋਣਾ ਨੂੰ, ਓਮ ਓਮ ਕਰਕੇ ਕੀ ਨਜ਼ਰ ਆਉਂਦਾ, ਕਹਿੰਦੇ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਗਣੇਸ਼, ਸਭ ਸ਼ਕਤੀਆਂ ਦਿਖਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਓਮ ਨਾਲ ਪਰਮਾਤਮਾ ਦਰਸ਼ਨ ਤਾਂ ਨਹੀਂ ਹੁੰਦੇ, ਇੱਕ ਓਅੰਕਾਰ ਕਹਿ ਕੇ ਦੇਖੋ। ਜਦੋਂ ਇੱਕ ਓਅੰਕਾਰ ਦਾ ਅਭਿਆਸ ਕਰਵਾਇਆ, ਅਨੰਤ ਬ੍ਰਹਮ ਦੇ ਦਰਸ਼ਨ ਹੋ ਗਏ। ਫਿਰ ਤੋ ਇਸ ਤਰ੍ਹਾਂ ਹੈ ਕਿ ਇੱਕ ਸਵਾਸ ਨਾਲ ਚੜਾਉਣਾ, ਇੱਕ ਬਾਣੀ ਦੇ ਅਭਿਆਸ ਨਾਲ ਉੱਥੇ ਤੱਕ ਜਾਣਾ, ਇਹਨਾਂ ਸਾਰੀਆਂ ਚੀਜ਼ਾਂ ਦਾ ਫਰਕ ਹੁੰਦਾ, ਕਰਨੇ ਤੋਂ ਪਤਾ ਲੱਗਦਾ। ਗਾਵੀ ਹੈ ਸੁਣੀ ਹੈ, ਕਹਿੰਦਾ ਮਹਾਰਾਜ ਗਾਉਣਾ ਵੀ ਠੀਕ ਹੈ ਪਰ ਅੱਗੇ ਵੀ ਦੱਸੋ ਵੀ ਅਭਿਆਸ ਕਿਵੇਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜੇ ਗਾਇਨ ਕਰਨ ਵਾਲੇ ਮਹਾਤਮਾ ਮਿਲ ਜਾਣ ਤਾਂ ਉਹਨਾਂ ਸਾਹਮਣੇ ਬੈਠ ਕੇ ਸੁਣਨਾ ਚਾਹੀਦਾ, ਜੇ ਸੁਣਨ ਵਾਲਾ ਜਗਿਆਸੂ ਸਿੱਖ ਪਾਸ ਆਵੇ ਤਾਂ ਉਹਦੇ ਅੱਗੇ ਹਰੀ ਦੇ ਗੁਣ ਗਾਉਣੇ ਚਾਹੀਦੇ ਨੇ। ਸੰਤ ਮਿਲਿਆ ਕਿ ਸੁਣੀਆ ਕਹੀ ਹੈ, ਮਿਲਿਆ ਸੰਤ ਮਸਟ ਕਰ ਰਹੀ ਹੈ। ਮਹਾਰਾਜ ਕਹਿੰਦੇ ਗਾਵੀ ਹੈ ਜੇ ਆਪਣੇ ਮੂੰਹ ਨਾਲ ਤਾਂ ਸੁਣੀ ਹੈ ਆਪਣੇ ਕੰਨਾਂ ਨਾਲ, ਇਹ ਨਹੀਂ ਕਿ ਮੂੰਹ ਨਾਲ ਬਾਣੀ ਪੜੀ ਗਏ ਤੇ ਕੰਨ ਕਿਤੇ ਨੇ ਤੇ ਮਨ ਕਿਤੇ ਘੁੰਮ ਰਿਹਾ, ਸਾਰੀ ਤਾਂ ਗੈਰ ਹਾਜ਼ਰੀ ਹੋ ਗਈ। ਮਨ ਰੱਖੀ ਹੈ ਭਾਉ, ਕਹਿੰਦੇ ਜੀ ਮੂੰਹ ਨਾਲ ਬੋਲ ਕੇ ਕੰਨਾਂ ਨਾਲ ਤਾਂ ਸੁਣ ਲਈਏ, ਕਿ ਹੋਰ ਵੀ ਕੋਈ ਸਾਧਨ ਹੈ? ਮਹਾਰਾਜ ਕਹਿੰਦੇ ਮਨ ਵਿੱਚ ਜੇ ਪ੍ਰੇਮ ਨਾ ਹੋਵੇ ਇਹ ਪਹਿਲੇ ਦੋ ਸਾਧਨ ਨਿਸਫਲ ਚਲੇ ਜਾਂਦੇ ਨੇ। ਇਸ ਕਰਕੇ ਮਨ ਵਿੱਚ ਪ੍ਰੇਮ ਰੱਖ ਕੇ ਗੁਣ ਗਾਉਣੇ ਨੇ, ਵਾਹਿਗੁਰੂ ਕਹਿ ਕੇ ਕੰਨ ਨਾਲ ਸੁਣ ਕੇ ਮਨ ਅੰਦਰ ਵਾਹਿਗੁਰੂ ਨਾਲ ਪਿਆਰ ਵੀ ਪਾਉਣਾ। ਵਾਹਿਗੁਰੂ ਜੀ ਕਦ ਦਿਓਗੇ ਦਰਸ਼ਨ, ਵਾਹਿਗੁਰੂ ਜੀ ਹੁਣ ਕਦੋਂ ਕਿਰਪਾ ਕਰੋਗੇ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵਾਂ, ਚਿਰ ਪਇਓ ਦਰਸ਼ਨ ਦੇਖੇ। ਵਾਹਿਗੁਰੂ ਜੀ ਕਦੋਂ ਕਿਰਪਾ ਕਰੋਗੇ, ਗਰੀਬਾਂ ਦਾ ਨੰਬਰ ਕਦੋਂ ਆਉਣਾ ਜੀ? ਉਹ ਇਹ ਭਾਵਨਾ ਨਾਲ ਉਹਦੀ ਪ੍ਰਾਪਤੀ ਲਈ ਗਾਈਏ ਤਾਂ ਸੁਣੀਏ ਤਾਂ ਪ੍ਰੇਮ ਅੰਦਰੋਂ ਕਰੀਏ, ਭਾਵਨਾ ਕਰੀਏ। ਇਹ ਦੋਨੋਂ ਤਿੰਨ ਚੀਜ਼ਾਂ ਵੀ ਉਹਦੀ ਕਿਰਪਾ ਤੋਂ ਬਿਨਾਂ ਨਾ ਕੋਈ ਗਾ ਸਕਦਾ, ਨਾ ਕੰਨਾਂ ਨਾਲ ਸੁਣ ਸਕਦਾ, ਨਾ ਭਾਉ ਕਰ ਸਕਦਾ, ਇਹ ਵੀ ਉਹ ਆਪ ਹੀ ਲਾਉਂਦਾ। ਦੁੱਖ ਪਰ ਹਰ ਸੁੱਖ ਕਰ ਲੈ ਜਾਏ ਅਤੇ ਸਾਰੇ ਦੁੱਖਾਂ ਨੂੰ ਪਰ ਵਿਸ਼ੇਸ਼ ਕਰਕੇ ਹਰ ਹੁੰਦਾ ਨਾਸ਼ ਕਰਨਾ, ਨਿਵਿਰਤ ਕਰਕੇ ਸੁੱਖਾਂ ਨੂੰ ਹਿਰਦੇ ਘਰ ਵਿੱਚ ਲੈ ਜਾਂਦਾ। ਦੁੱਖ ਦੀ ਨਿਵਿਰਤੀ ਹੋ ਜਾਂਦੀ ਹੈ ਬਾਣੀ ਸੁਣਨ ਨਾਲ, ਤੇ ਸੁੱਖ ਨੂੰ ਆਤਮਕ ਆਨੰਦ ਨੂੰ ਆਪਣੇ ਘਰ ਵਿੱਚ ਲੈ ਜਾਂਦਾ। ਦੁੱਖ ਜੰਮਣ ਮਰਨ ਦਾ ਦੁੱਖ, ਵਿਛੋੜੇ ਦਾ ਦੁੱਖ, ਭੁੱਖ ਦਾ ਦੁੱਖ, ਬਿਮਾਰੀ ਦਾ ਦੁੱਖ, ਹੋਰ ਬੜੇ ਦੁੱਖ ਨੇ। ਕੱਲ ਕਲੇਸ਼ ਮਿਟੇ ਹਰ ਨਾਏ, ਦੁੱਖ ਬਿਨਸੇ ਸੁੱਖ ਕੀਨੋ ਠਾਓ। ਸੁੱਖ ਘਰ, ਘਰ ਕਿਹੜਾ? ਹਿਰਦਾ, ਹਿਰਦੇ ਰੂਪ ਘਰ ਚ ਲੈ ਜਾਈਦਾ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਪਰਮਾਤਮਾ ਦੇ ਗੁਣ ਆਪਣੇ ਆਪ ਗਾਈਏ, ਸੁਣੀਏ ਜਾਂ ਕਿਸੇ ਦੁਆਰਾ। ਮਹਾਰਾਜ ਕਹਿੰਦੇ ਗਾਇਨ ਕਰਨ ਵਾਲੇ ਜੋ ਗੁਰੂ ਨੇ ਨਾ, ਉਹਨਾਂ ਤੋਂ ਉਪਦੇਸ਼ ਸੁਣ ਕੇ ਮੰਨਣ ਕਰੇ, ਨਿਧਿਆਸਣ ਕਰੇ, ਫਿਰ ਬ੍ਰਹਮ ਗਿਆਨ ਹੁੰਦਾ ਇਨਸਾਨ ਨੂੰ। ਗਿਆਨ ਦਾ ਫਲ ਦੱਸਦੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਦੁੱਖਾਂ ਤੋਂ ਪਰੇ ਜੋ ਹਰੀ ਪਰਮਾਤਮਾ ਹੈ ਨਾ, ਸੁੱਖਾਂ ਦਾ ਘਰ, ਉਹਦੇ ਵਿੱਚ ਲੈ ਜਾਏ, ਲੀਨ ਹੋ ਜਾਏ, ਅਭੇਦ ਹੋ ਜਾਵੇ ਵਾਹਿਗੁਰੂ ਦੇ ਵਿੱਚ। ਸੋ ਐਸਾ ਆਪਾਂ ਕਿਤੇ ਵਿਚਾਰ ਕਰਾਂਗੇ, ਕਿਤੇ ਫਿਰ ਕਿਤੇ ਇਕੱਠੀਆਂ ਛੁੱਟੀਆਂ ਆਈਆਂ ਦੋ ਤਿੰਨ, ਫਿਰ ਬਹਿ ਕੇ ਆਪਾਂ ਸਾਰੇ ਜਾਣੇ ਇੱਕ ਜਪਜੀ ਸਾਹਿਬ, ਦੋ ਚਾਰ ਪੰਜ ਜਪਜੀ ਸਾਹਿਬ ਦੇ ਪਾਠ ਸੁਣ ਕੇ ਕਰਾਂਗੇ। ਜਿਵੇਂ ਕਲਾਸ ਲੱਗਦੀ, ਇਸ ਤਰ੍ਹਾਂ ਕਲਾਸ ਲੱਗ ਜਾਵੇਗੀ ਇੱਕ। ਉਹਦੇ ਵਿੱਚ ਬਿਠਾ ਕੇ ਦੱਸਣਾ ਪੈਂਦਾ ਕਿ ਉਹ ਪਾਠ ਕਰਨਾ ਤੇ ਸੁਣਨਾ ਤੇ ਉਹ ਭਾਉ ਕਰਨਾ। ਜੇ ਇੱਕ ਹਫ਼ਤਾ ਲਗਾਤਾਰ ਉਹ ਕਰ ਲਵੇ ਨਾ ਉਸ ਤਰ੍ਹਾਂ, ਹਫ਼ਤੇ ਬਾਅਦ ਬਿਲਕੁਲ ਮਨ ਇਕਾਗਰ ਹੋ ਕੇ ਜੀਵ ਕਹਿੰਦਾ ਹੁਣ ਪਾਠ ਹੀ ਕਰੀ ਜਾਈਏ। ਗੱਲ ਤੇ ਹੈ ਕਿ ਘਰੇ ਤਾਂ ਬਥੇਰੀਆਂ ਮਸ਼ੀਨਾਂ ਲਿਆਉਂਦੇ ਲੋਕ, ਪਰ ਜਿਮ ਚ ਤਾਂ ਜਾਣਾ ਹੀ ਪੈਂਦਾ ਨਾ। ਘਰੇ ਕਿਤਾਬਾਂ ਲਿਆ ਕੇ ਤਾਂ ਸਾਰੇ ਡਾਕਟਰ ਬਣ ਜਾਣ, ਯੂਨੀਵਰਸਿਟੀ ਕਾਹਦੇ ਲਈ? ਦੱਸਣ ਵਾਲੇ ਦਾ ਤਜਰਬਾ ਜ਼ਿਆਦਾ ਹੁੰਦਾ। ਇਸ ਕਰਕੇ ਤਰੀਕੇ ਅਸੀਂ ਵੀ ਮਹਾਂਪੁਰਸ਼ਾਂ ਤੋਂ ਸਿੱਖੇ, ਬੜੇ ਬੜੇ ਬ੍ਰਹਮ ਗਿਆਨੀਆਂ ਤੋਂ ਉਹੀ ਵੰਡਣ ਲੱਗੇ ਹੋਏ ਹਾਂ, ਦੁਨੀਆਂ ਨੂੰ ਪਤਾ ਲੱਗੇ। ਇਹੀ ਤਰੀਕਾ ਇੱਕ ਬਹੁਤ ਵੱਡਾ ਹੈ ਕਿ ਗਾਵੀਆ, ਸੁਣੀਆ, ਮਨ ਰੱਖੀਆ, ਭਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਸ ਕਰਕੇ ਉਹ ਗਿਆਨਵਾਨ ਦੇ ਸਰੀਰ ਵਿੱਚ ਜਦ ਤੱਕ ਸਵਾਸ ਨੇ ਤੱਕ, ਉਦੋਂ ਤੱਕ ਜੀਵਨ ਮੁਕਤੀ ਦੇ ਆਨੰਦ ਲੈਣ ਵਾਸਤੇ ਉਹ ਕੀ ਕਰਤੱਵ ਕਰਦਾ? ਗੁਰਮੁਖ ਦੀ ਅਵਸਥਾ ਆ ਗਈ ਹੁਣ ਇਹ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਕਹਿੰਦੇ ਉਹ ਗੁਰਮੁਖ ਕਦੀ ਤਾਂ ਨਾਦੰ ਬਾਜਾ ਲੈ ਕੇ ਗੁਰਬਾਣੀ ਦੇ ਨਾਦੰ ਸ਼ਬਦਾਂ ਨੂੰ ਪੜ੍ਹਦਾ ਹੋਇਆ ਅਭੇਦ ਕੀਰਤਨ ਭਗਤੀ ਕਰਦਾ। ਅਭੇਦ ਪੁਰਸ਼ ਜਦ ਕੀਰਤਨ ਕਰਦੇ ਨੇ, ਚਿੜੀ ਚੂੰ ਵੀ ਨਹੀਂ ਕਰਦੀ, ਕੋਈ ਆਵਾਜ਼ ਨਹੀਂ ਆਉਂਦੀ, ਇੰਨੀ ਸ਼ਾਂਤੀ ਹੋ ਜਾਂਦੀ। ਅਭੇਦ ਪੁਰਸ਼ਾਂ ਨੇ ਕੀਰਤਨ ਕੀਤੇ ਨੇ ਪਿੱਛੇ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸੰਤ ਬਾਬਾ ਇਸ ਤਰ੍ਹਾਂ ਬਾਬਾ ਸੁੰਦਰ ਸਿੰਘ ਜੀ ਖਾਲਸਾ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਇਹ ਅਭੇਦ ਪੁਰਸ਼ ਸਨ ਸਾਰੇ। ਜਦੋਂ ਉਹ ਕੀਰਤਨ ਕਰਦੇ ਸੀ, ਵਾਜਾ ਵਜਾਉਂਦੇ ਸੀ, ਉੱਥੇ ਮਨ ਟਿਕ ਜਾਂਦੇ ਸਭ ਦੇ। ਅਭੇਦ ਪੁਰਸ਼ ਗੁਰਮੁਖ ਨਾਦੰ, ਪਹਿਲਾਂ ਤਾਂ ਆਪਣਾ ਭਲਾ ਕਰਦੇ ਨੇ, ਫਿਰ ਕੀਰਤਨ ਰਾਹੀਂ ਸੰਗਤ ਦਾ ਭਲਾ ਕਰਦੇ ਨੇ। ਗੁਰਮੁਖ ਵੇਦੰ, ਫਿਰ ਕਦੀ ਨਾਦੰ ਉਪਦੇਸ਼ ਕਰਨ ਲੱਗ ਜਾਂਦੇ ਨੇ, ਇਸ ਤੋਂ ਉਦਾਸ ਹੋ ਜਾਵੇ ਮਨ, ਫਿਰ ਉਹ ਗੁਰਮੁਖ ਵੇਦ ਜਿਹੜੇ ਨਾ ਵੇਦੰ ਗਿਆਨ ਦੀ ਗੱਲ ਕਰਦੇ ਨੇ, ਭਾਵ ਕਥਾ ਕਰਨ ਲੱਗ ਜਾਂਦੇ। ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ, ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਬ੍ਰਹਮ ਗਿਆਨ ਤਾਂ ਹੋ ਗਿਆ, ਬ੍ਰਹਮ ਗਿਆਨ ਤਾਂ ਕਿਸੇ ਨੂੰ ਵੀ ਹੋ ਜਾਵੇ, ਚੁੱਪ ਕਰਕੇ ਸੱਚਖੰਡ ਚੱਲਿਆ ਜਾਵੇ। ਪਰ ਗੁਰਮੁਖਾਂ ਨੇ ਇਹ ਜਾਣਿਆ ਕਿ ਜੇ ਮੈਨੂੰ ਪ੍ਰਾਪਤੀ ਹੋ ਗਈ, ਮੈਂ ਕਰੋੜਾਂ ਜੀਵਾਂ ਦਾ ਨਾਲ ਭਲਾ ਕਰਦਿਆਂ, ਨਾਦੰ ਕੀਰਤਨ ਦੁਆਰਾ, ਵੇਦੰ ਗਿਆਨ ਦੁਆਰਾ, ਕਥਾ ਕਰਕੇ, ਉਹ ਕਥਾ ਰਾਹੀਂ ਅਨੇਕਾਂ ਜੀਵਾਂ ਨੂੰ ਤਾਰਦੇ ਨੇ, ਆਪਣੇ ਆਪ ਨੂੰ ਭੁੱਲ ਜਾਂਦੇ ਨੇ ਕਿ ਮੈਂ ਕੌਣ ਆ, ਸਾਡੇ ਵਿੱਚ ਰਹਿ ਕੇ ਸਾਡੇ ਵਰਗੇ ਹੀ ਹੋ ਜਾਂਦੇ ਨੇ। ਹੁੰਦੇ ਉਹ ਬਹੁਤ ਵੱਡੇ ਨੇ, ਹੋਣ ਨਜ਼ਦੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਸਮਰੱਥ ਇੰਨੇ ਜ਼ਿਆਦਾ ਹੁੰਦੇ ਨੇ ਵੀ ਸਭ ਕੁਛ ਕਰ ਸਕਦੇ। ਗੁਰੂ ਨਾਨਕ ਸਾਹਿਬ ਦੁਨੀਆਂ ਦੇ ਵਿੱਚ ਹੀ ਰਹਿ ਕੇ ਚਲੇ ਗਏ, ਦੇਖ ਲਓ, ਕਿਸੇ ਨੂੰ ਬਹੁਤਾ ਪਤਾ ਨਹੀਂ ਲੱਗਿਆ ਵੀ ਇਹ ਕੌਣ ਹੈ। ਦਸ ਸਰੂਪ ਨਿਰੰਕਾਰ ਨਹੀਂ ਧਾਰੇ ਨੇ, ਹੁਣ ਤੱਕ ਨਹੀਂ ਲੋਕਾਂ ਨੂੰ ਪਤਾ ਲੱਗਿਆ। ਹੁਣ ਤੱਕ ਵੀ ਲੋਕ ਕਹੀ ਜਾਂਦੇ ਗੁਰੂ ਨਾਨਕ ਸਾਹਿਬ ਉਹ ਬਾਣੀ ਲਿਆਉਣ ਵਾਲਾ ਪੈਗੰਬਰ ਸੀ, ਐਂ ਸੀ, ਬਹੁਤ ਮੂੰਹ ਕਾਲਾ ਕਰਨਾ ਧਰਮ ਰਾਜੇ ਨੇ ਇਹਨਾਂ ਦਾ। ਕਿਉਂਕਿ ਨਿਰੰਕਾਰ ਆਪ ਹੈ ਗੁਰੂ ਨਾਨਕ ਸਾਹਿਬ। ਬਹੁਤ ਚੀਜ਼ਾਂ ਨੇ ਜਿਹੜੀਆਂ ਤੋਂ ਤਿੰਨ ਪਦਾਂ ਚ ਰਹਿ ਕੇ ਤਮੋ ਰਜੋ ਸਤੋ ਵਾਲੇ ਨਹੀਂ ਕਹਿ ਸਕਦੇ ਉਹਨੂੰ। ਜਦ ਤੱਕ ਆਪਣੀ ਬਿਰਤੀ ਚੌਥੇ ਪਦ ਚ ਨਹੀਂ ਜਾਂਦੀ ਉਦੋਂ ਤੱਕ ਨਹੀਂ ਜਾਣ ਸਕਦੇ ਬ੍ਰਹਮ ਕੀ ਹੈ, ਸਤਿਗੁਰੂ ਕੀ ਨੇ, ਉਹਨਾਂ ਦੀ ਸ਼ਹੀਦੀਆਂ ਕੀ ਨੇ, ਉਹਨਾਂ ਦੇ ਕਰਮ ਕੀ ਨੇ। ਜਦ ਉੱਪਰ ਬਿਰਤੀ ਚਲੀ ਜਾਂਦੀ ਆ, ਨਿਰੰਕਾਰ ਦੇ ਦਰਸ਼ਨ ਹੋ ਜਾਂਦੇ ਜੀਵ ਨੂੰ, ਪਰਮਾਤਮਾ ਦੇ ਸਤਿਗੁਰਾਂ ਦੇ, ਉਦੋਂ ਜਾ ਕੇ ਜੀਵ ਸਮਝਦਾ ਉਹ ਇਹ ਤਾਂ ਸਤਿਗੁਰੂ ਮਹਾਰਾਜ ਨੇ ਸਾਰੇ ਕੌਤਕ ਹੀ ਕੀਤੇ ਨੇ। ਇਸ ਕਰਕੇ ਉਹਨਾਂ ਕੌਤਕਾਂ ਨੂੰ ਤਾਂ ਕੋਈ ਭਾਗਾਂ ਵਾਲਾ ਹੀ ਸਮਝ ਸਕਦਾ। ਜਿਹੜੇ ਜੀਵ ਵਾਲੇ ਸਵਾਦਾਂ ਵਿੱਚ ਫਸੇ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਨਿਰੰਕਾਰ ਕੌਣ ਨੇ, ਦਸ ਰੂਪ ਕੀ ਨੇ। ਸਤਿਗੁਰੂ ਦੇ ਉੱਲਾ ਰੱਖ ਕੇ ਸਾਰਾ ਕੁਛ ਕਰ ਲਿਆ। ਦੂਜੇ ਸਰੂਪ ਨੂੰ ਕਹਿੰਦੇ ਉਹ ਪਹਿਲਾਂ ਉੱਥੇ ਜਾਂਦੇ ਸੀਗੇ, ਤੀਜੇ ਨੂੰ ਕਹਿੰਦੇ ਉਹ ਗੰਗਾ ਤੇ ਜਾਂਦੇ ਸੀਗੇ। ਉਹ ਵੀ ਇੱਕ ਉੱਲਾ ਹੀ ਰੱਖਣਾ ਸੀ ਉਹਨਾਂ ਨੇ। ਜਿਨ੍ਹਾਂ ਕੋਲ ਬਹੁਤ ਕੁਛ ਹੁੰਦਾ ਉੱਲਾ ਬਹੁਤ ਰੱਖਦੇ ਨੇ, ਬੰਦੇ ਨੂੰ ਉਹੀ ਚੱਕਰਾਂ ਚ ਪਾ ਲੈਣਾ। ਦੇਖਣ ਵਾਲੇ ਨੇ ਸਮਝਣਾ ਵੀ ਇਹ ਤਾਂ ਕੁਛ ਵੀ ਨਹੀਂ ਹੈ, ਬਹੁਤ ਚਲਾਕ ਹੁੰਦੇ ਨੇ ਅੰਦਰੋਂ ਇਹ ਰੱਬ ਦੇ ਪਿਆਰੇ। ਬਹੁਤੇ ਜ਼ਿਆਦਾ ਚੁੱਪ ਚਪੀਤੇ ਹੋ ਕੇ ਲੋਕਾਂ ਨੇ ਇਉਂ ਗੁੰਮਰਾਹ ਜਿਹਾ ਵੀ ਕਰ ਦਿੰਦੇ ਨੇ ਕਿ ਮੇਰੇ ਕੋਲ ਤਾਂ ਭਾਈ ਕੁਛ ਵੀ ਨਹੀਂ ਹੈਗਾ, ਮੈਂ ਤਾਂ ਸਿੱਧਾ ਜਿਹਾ ਬੰਦਾ ਭੋਲਾ ਜਿਹਾ, ਮੈਨੂੰ ਤਾਂ ਜੀ ਕੁਛ ਆਉਂਦਾ ਹੀ ਨਹੀਂ ਹੈ। ਜਿਹੜੇ ਬੁੱਧੀ ਦੀ ਸਿਆਣਪ ਵਾਲੇ ਹੁੰਦੇ ਨੇ ਉਹ ਕਹਿੰਦੇ ਇਹਨੂੰ ਨਹੀਂ ਪਤਾ ਹੈ ਕੁਛ, ਇਹ ਤਾਂ ਅਗਿਆਨੀ ਜਿਹਾ ਹੀ ਲੱਗਦਾ। ਇਸ ਕਰਕੇ ਉਹ ਰਹਿੰਦੇ ਗੁਪਤ ਨੇ ਰੱਬ ਦੇ ਪਿਆਰੇ। ਗੁਰਮੁਖ ਰਹਿਆ ਸਮਾਈ, ਕਹਿੰਦੇ ਇਹ ਨਹੀਂ ਹੁੰਦਾ ਕਿ ਗੁਰਮੁਖ ਪਹਿਲਾਂ ਕੀਰਤਨ ਕਰਦੇ ਨੇ ਤੇ ਉਹ ਇਕੱਲੇ ਵਡਿਆਈ ਲਈ ਪੈਸੇ ਲਈ ਕੀਰਤਨ ਕੀਤਾ ਜਾਂ ਕਥਾ ਕੀਤੀ, ਨਹੀਂ ਕਹਿੰਦੇ ਜਦੋਂ ਸੰਗਤ ਚਲੀ ਜਾਂਦੀ ਆ ਆਪਣੇ ਆਸਣ ਤੇ ਗੁਰਮੁਖ ਰਹਿਆ ਸਮਾਈ, ਉਹ ਫਿਰ ਆਪਣੇ ਆਸਣ ਤੇ ਬਹਿ ਕੇ ਸਮਾਧੀ ਲਾ ਲੈਂਦੇ ਨੇ, ਉਹ ਪਰਮਾਤਮਾ ਚ ਸਥਿਤ ਹੋ ਜਾਂਦੇ ਨੇ। ਪਰਉਪਕਾਰੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਉਹ ਰੱਬ ਦੇ ਪਿਆਰੇ ਦੁਨੀਆਂ ਦਾ ਭਲਾ ਕਰਦੇ ਨੇ ਕੀਰਤਨ ਕਥਾ ਰਾਹੀਂ, ਆਪ ਵੀ ਜੁੜੇ ਰਹਿੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦੇਖੋ ਸਾਚਾ ਸਾਹਿਬ ਸਾਚ ਨਾਏ ਤੋਂ ਅਵਸਥਾ ਚੱਲੀ, ਥਾਪਿਆ ਨਾ ਜਾਏ ਤੋਂ ਚੱਲੀ। ਬਹੁਤ ਉੱਚੀ ਅਵਸਥਾ ਚ ਆ ਗਏ ਹੁਣ ਆਪਾਂ, ਜਿਵੇਂ ਜਹਾਜ਼ ਪਹਿਲਾਂ ਰਨਵੇ ਤੇ ਹੁੰਦਾ ਫਿਰ ਹੌਲੀ 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 ਆਕਾਸ਼ ਵਿੱਚ 38,000-40,000 ਫੁੱਟ ਦੀ ਉਚਾਈ ਤੇ ਚਲਿਆ ਜਾਂਦਾ, ਤੇ ਆਪਾਂ ਤਾਂ ਹੁਣ ਚਲੇ ਗਏ ਬਿਲਕੁਲ ਸੱਚਖੰਡ ਦੇ ਨੇੜੇ। ਐਡੀ ਉੱਚੀ ਅਵਸਥਾ ਦੱਸ ਰਹੇ ਨੇ ਮਹਾਰਾਜ, ਬ੍ਰਹਮ ਗਿਆਨ ਦੀ ਅਵਸਥਾ ਹੈ ਜਿੱਥੇ ਹੁਣ ਆਪਾਂ ਇਸ ਵਕਤ ਹਾਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੋ ਅਕਾਲ ਪੁਰਖ ਤਿੰਨ ਗੁਰਮੁਖ ਪਦਾਂ ਦੇ ਅੱਡੋ ਅੱਡ ਅਰਥ ਕਰਨੇ ਨੇ ਜਿਹੜੇ ਆ ਇੱਥੇ, ਇੱਕ ਤਾਂ ਗੁਰਮੁਖ ਜਗਿਆਸੂ ਹੁੰਦੇ ਨੇ, ਇੱਕ ਗੁਰਮੁਖ ਮੁੱਖ ਗੁਰੂ ਸਾਹਿਬ, ਇੱਕ ਗੁਰਮੁਖ ਜਿਹੜੇ ਪੂਜੇ ਅਧਿਸ਼ਟਾਨ ਰੂਪ ਪਰਮਾਤਮਾ। ਜਿਵੇਂ ਆਉਂਦਾ ਨਾ ਗੁਰਮੁਖ ਆਮ ਵਿਅਕਤੀ ਲਈ ਵੀ ਹੈ, ਆਓ ਜੀ ਗੁਰਮੁਖੋ ਪਿਆਰਿਓ, ਤੇ ਇੱਕ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ ਗੁਰੂ ਨਾਨਕ ਸਾਹਿਬ ਬਾਰੇ ਵੀ ਉਚਾਰਿਆ, ਇੱਕ ਗੁਰਮੁਖ ਪਰਮਾਤਮਾ ਨੂੰ ਵੀ ਕਿਹਾ। ਸੋ ਇਸ ਕਰਕੇ ਜਿਸ ਜਗਿਆਸੂ ਨੇ ਮੁਖੀ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਜਾਣਿਆ ਨਾ, ਉਹ ਜਗਿਆਸੂ ਗੁਰਮੁਖ ਪੂਜਿਆ ਅਧਿਸ਼ਟਾਨ ਰੂਪ ਪਰਮਾਤਮਾ ਵਿੱਚ ਸਮਾ ਜਾਂਦਾ, ਇਉਂ ਵੀ ਇਹਦੀ ਵਿਚਾਰ ਕਰ ਲੈਂਦੀ ਹੈ। ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਕਹਿੰਦੇ ਸਿੱਧੋ ਗੁਰੂ ਸ਼ਿਵ ਵਾਂਗ ਹੈ, ਗੁਰੂ ਗੋਰਖ ਵਿਸ਼ਨੂੰ ਦੇ ਸਦਰਸ਼ ਹੈ। ਇੱਥੇ ਗੋਰਖ ਦਾ ਅਰਥ ਗੋ ਧਰਤੀ ਦੀ ਰੱਖ ਰੱਖਿਆ ਕਰਨ ਵਾਲਾ, ਪਾਲਣਾ ਕਰਨ ਵਾਲਾ ਕਰਕੇ ਗੋਰਖ ਨਾਮ ਇੱਥੇ ਵਿਸ਼ਨੂੰ ਜੀ ਦਾ ਲਿਖਿਆ। ਉਹ ਗੋਰਖ ਨਹੀਂ ਜਿਹੜਾ ਸਿੱਧਾ ਵਾਲਾ ਹੈ, ਉਹ ਗੋਰਖ ਅਲੱਗ ਹੈ। ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾਲ ਅਲੱਗ ਹੈ, ਇੱਕ ਗੋਰਖ ਨਾਮ ਪਰਮਾਤਮਾ ਦਾ ਵੀ ਆਉਂਦਾ। ਗੋਰਖ ਅਲੱਗ ਅਲੱਗ ਅਰਥ ਨੇ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ ਬ੍ਰਹਮਾ ਵਾਂਗ ਹੈ, ਗੁਰੂ ਪਾਰਵਤੀ ਵੱਤ ਹੈ, ਗੁਰੂ ਮਾਂ ਮਾਇਆ ਦੇ ਸਦਰਸ਼ ਹੈ, ਗੁਰ ਈ ਤੋਂ ਭਾਵ ਸ੍ਰਸ਼ਟੀ ਵਾਂਗੂ ਹੈ, ਗੁਰ ਈਸ਼ਰ। ਸਿੱਧਾ ਨੇ ਕਿਹਾ ਸੀ ਈਸ਼ਰ ਜੋ ਸ਼ਿਵਜੀ ਹੈ, ਗੋਰਖ ਵਿਸ਼ਨੂੰ ਹੈ, ਬ੍ਰਹਮਾ ਹੈ ਤੇ ਪਾਰਵਤੀ ਹੈ, ਮਾਂ ਤੋਂ ਭਾਵ ਮਾਇਆ ਹੈ, ਈ ਤੋਂ ਭਾਵ ਸ੍ਰਸ਼ਟੀ ਜੋ ਹੈ, ਤੁਸੀਂ ਇਹਨਾਂ ਨੂੰ ਨਹੀਂ ਮੰਨਦੇ। ਮਹਾਰਾਜ ਹੱਸ ਕੇ ਕਹਿਣ ਲੱਗੇ ਮੇਰਾ ਤਾਂ ਈਸ਼ਰ ਜੋ ਸ਼ਿਵਜੀ ਹੈ ਉਹ ਅਕਾਲ ਪੁਰਖ ਹੀ ਹੈ, ਗੁਰ ਗੋਰਖ ਵੀ ਮੇਰਾ, ਵਿਸ਼ਨੂੰ ਵੀ ਮੇਰਾ, ਗੁਰ ਕੌਣ ਹੈ, ਪਰਮਾਤਮਾ ਹੀ ਹੈ। ਉਹ ਪਰਮਾਤਮਾ ਬਹੁਤਾ ਵੱਡਾ, ਤੁਸੀਂ ਛੋਟੇ ਛੋਟਿਆਂ ਚ ਉਲਝੇ ਹੋਏ ਹੋ, ਇਹਨਾਂ ਨੂੰ ਵੱਡਾ ਕਹੀ ਜਾਂਦੇ ਹੋ। ਇਹ ਬਰਮਾ ਕੀ, ਬਰਮਾ ਤਾਂ ਉਹਨੇ ਕਰੋੜਾਂ ਬਣਾਏ ਨੇ, ਮੇਰਾ ਤਾਂ ਪਰਮਾਤਮਾ ਹੀ ਬਰਮਾ ਹੈ, ਪਰਮਾਤਮਾ ਹੀ ਮੇਰੇ ਲਈ ਪਾਰਵਤੀ ਹੈ, ਪਰਮਾਤਮਾ ਹੀ ਮਾਇਆ ਹੈ, ਪਰਮਾਤਮਾ ਹੀ ਮੇਰੇ ਲਈ ਸ੍ਰਸ਼ਟੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਜੀ ਨੇ ਕਹਿੰਦੇ ਪ੍ਰਸ਼ਨ ਕਰਦੇ ਨੇ ਕਿ ਗੋਲ ਮੋਲ ਜੀ ਕਹਿਤਾ ਕੁਛ ਸਮਝ ਨਹੀਂ ਆਈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਾਂਗ ਗੁਰੂ ਸਾਹਿਬ ਕਿਵੇਂ ਨੇ? ਕਹਿੰਦੇ ਉੱਤਰ ਦਿੰਦੇ ਆ ਤੁਹਾਨੂੰ, ਕਰਾਉਂਦਾ ਤਾਂ ਆਪ ਹੀ ਵਿੱਚ ਬੈਠ ਕੇ ਸਾਰਿਆਂ ਦੇ। ਜੋ ਸ਼ਿਵ ਜੀ ਜਿਵੇਂ ਸੰਸਾਰ ਦਾ ਸੰਘਾਰ ਕਰਦਾ, ਉਵੇਂ ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ ਚੋਂ ਕਾਮ ਕਰੋ ਲੋ ਮੋਹ ਵਿਕਾਰਾਂ ਦਾ ਸੰਘਾਰ ਕਰਦੇ ਨੇ, ਇਸ ਰੀਤੀ ਨਾਲ ਗੁਰੂ ਸਾਹਿਬ ਸ਼ਿਵ ਜੀ ਵਾਂਗ ਨੇ। ਅਸਲ ਵਿੱਚ ਦਸਵੇਂ ਪਾਤਸ਼ਾਹ ਨੇ ਇਸ ਚੀਜ਼ ਨੂੰ ਸਾਹਮਣੇ ਲਿਆਂਦਾ। ਮਹਾਰਾਜ ਕਹਿੰਦੇ ਵਿਸ਼ਨੂੰ ਵਿੱਚ ਜੋਤ ਕਿਹਦੀ ਹੈ ਤੇ ਸ਼ਿਵ ਜੀ ਵਿੱਚ ਜੋਤ ਕਿਹਦੀ ਹੈ, ਬ੍ਰਹਮਾ ਵਿੱਚ ਜੋਤ ਕਿਹਦੀ ਹੈ, ਮਨੁੱਖਾਂ ਵਿੱਚ ਜੋਤ ਕਿਹਦੀ ਹੈ, ਪੰਛੀਆਂ ਵਿੱਚ ਜੋਤ ਕਿਹਦੀ ਹੈ? ਕਹਿੰਦੇ ਮੈਂ ਤਾਂ ਬਾਹਰਲੀ ਮਿੱਟੀ ਨੂੰ ਮੰਨਦਾ ਹੀ ਨਹੀਂ, ਮੈਂ ਤਾਂ ਅੰਦਰਲੀ ਜੋਤ ਨੂੰ ਮੰਨਦਾ ਕਿ ਇਹ ਹੈ ਤੂੰ ਹੀ। ਪਰ ਤੂੰ ਇੱਕ ਰੂਪ ਬਟਾ ਲਿਆ ਕਿ ਇਹ ਰੂਪ ਜਿਹੜਾ ਸ਼ਿਵ ਜੀ ਹੈ ਇਹ ਸੰਘਾਰ ਕਰਦਾ, ਦੁਨੀਆਂ ਦਾ ਨਾਸ਼ ਕਰਦਾ। ਕਹਿੰਦੇ ਮੈਂ ਤਾਂ ਮੰਨਾ, ਤੁਸੀਂ ਆਪਣੀ ਜੋਤ ਕੱਢ ਲਓ ਸ਼ਿਵ ਜੀ ਚੋਂ, ਫਿਰ ਸ਼ਿਵ ਜੀ ਸੰਘਾਰ ਕਰਕੇ ਦਿਖਾਵੇ। ਹੈ ਕਿ ਨਹੀਂ ਤੁਹਾਡੀ ਜੋਤ ਕੰਮ ਕਰਦੀ? ਤੁਸੀਂ ਇਹ ਵੀ ਸਿੱਧੇ ਤੌਰ ਤੇ ਜੇ ਸਾਰੇ ਕੰਮ ਇਕੱਲੇ ਹੀ ਕਰਦੇ ਹੋ ਤਾਂ ਅੱਤ ਕਥਨੀ ਹੋ ਜਾਂਦੀ, ਇਸ ਕਰਕੇ ਤੁਸੀਂ ਵੱਖੋ ਵੱਖਰੇ ਰੂਪ ਬਣਾ ਕੇ ਉਹਨਾਂ 'ਚ ਜੋਤ ਰੱਖ ਕੇ ਉਹਨਾਂ ਤੋਂ ਕੰਮ ਲੈਂਦੇ ਹੋ। ਇਸ ਰੀਤੀ ਨਾਲ ਗੁਰੂ ਸਾਹਿਬ ਜੀ ਕਹਿੰਦੇ ਸ਼ਿਵ ਵਾਂਗ ਨੇ, ਬ੍ਰਹਮਾ ਜਿਵੇਂ ਸੰਸਾਰ ਦੀ ਉਤਪਤੀ ਕਰਦਾ ਤਿਵੇਂ ਗੁਰੂ ਸਾਹਿਬ ਜਗਿਆਸੂਆਂ ਦੇ ਹਿਰਦੇ 'ਚ ਸ਼ੁਭ ਗੁਣਾਂ ਦੀ ਉਤਪਤੀ ਕਰਦੇ ਨੇ। ਇਸ ਬੱਬ ਨਾਲ ਗੁਰੂ ਬ੍ਰਹਮਾ ਵਾਂਗ ਨੇ, ਵਿਸ਼ਨੂੰ ਜਿਵੇਂ ਸਾਰਿਆਂ ਦੀ ਪਾਲਣਾ ਕਰਦਾ ਉਵੇਂ ਗੁਰੂ ਮਹਾਰਾਜ ਜੀ ਜਗਿਆਸੂਆਂ ਦੇ ਹਿਰਦੇ ਸ਼ੁਭ ਗੁਣਾਂ ਦੀ ਪਾਲਣਾ ਕਰਦੇ ਨੇ, ਸ਼ੁਭ ਗੁਣਾਂ ਨੂੰ ਵਧਾਉਂਦੇ ਨੇ। ਇਸ ਕਾਰਨ ਗੁਰੂ ਵਿਸ਼ਨੂੰ ਦੇ ਸਦਰਸ਼ਨ ਹੈ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਧ ਸੇ ਵੈਰਾਗ ਪਦ, ਹਰ ਸੇ ਗਿਆਨ ਪਾਲ, ਸ਼ਿਵ ਸੇ ਵਿਕਾਰ ਨਾਸ਼, ਸਤਿਗੁਰੂ ਦਾਸ ਕੇ ਸਤਕਰ ਜੈਸੇ ਸਤਕਰ ਸੋ ਵਿਸ਼ਾਗਨ ਤੇ, ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ। ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਨੇ ਸਾਰਾ ਕੁਝ। ਜਦੋਂ ਬਿਰਤੀ ਬਹੁਤ ਉੱਪਰ ਚਲੀ ਜਾਂਦੀ ਹੈ, ਜੇ ਨਿਗਾਹ ਮਾਰੀਏ ਕੁਝ ਵੀ ਨਹੀਂ ਹੈ। ਜਿੰਨੇ ਘਰਾਂ ਚ ਪਾਣੀ ਜਾਂਦਾ ਟੂਟੀਆਂ ਅਲੱਗ ਅਲੱਗ ਹੈ, ਜੇ ਉਹਦੀ ਖੋਜ ਕਰੀਏ ਪਿੱਛੋਂ ਵੱਡਾ ਸਾਰਾ ਪਾਇਪ ਹੈ, ਫਿਰ ਉਦੋਂ ਵੱਡਾ ਟੈਂਕੀ ਕੋਲ ਆ ਜਾਓ, ਫਿਰ ਟੈਂਕੀ ਤਾਂ ਸਾਰੇ ਇੱਕੋ ਹੀ ਹੈ। ਫਿਰ ਇਸੇ ਤਰ੍ਹਾਂ ਹੀ ਪਰਮਾਤਮਾ ਨੂੰ ਜੇ ਥੱਲੇ ਥੱਲੇ ਦੇਖਾਂਗੇ ਤਾਂ ਅਲੱਗ ਅਲੱਗ ਕਿਸਮ ਦਾ ਦਿਖਦਾ, ਪਰ ਜੋ ਬਿਰਤੀ ਨੂੰ ਉੱਪਰ ਚੱਕ ਕੇ ਦੇਖੀਏ, ਮਿੱਟੀ ਮਿੱਟੀ ਛੱਡ ਦਿਓ ਸਾਰੀ, ਸਰੀਰਾਂ ਦੀ ਮਿੱਟੀ ਹੈ, ਪੰਛੀ ਵੀ ਮਿੱਟੀ ਹੈ, ਦਰਖਤ ਵੀ ਮਿੱਟੀ ਹੈ, ਸਿਰਫ ਇੱਕ ਚੀਜ਼ ਦੇਖੋ ਜੋਤ ਕਿਹੜੀ ਹੈ, ਜੋਤ ਵਾਹਿਗੁਰੂ ਦੀ ਹੈ। ਉਹੀ ਜੋਤ ਸਾਡੇ ਸਰੀਰਾਂ ਦੇ ਅੰਦਰ ਕੰਮ ਕਰਦੀ ਹੈ, ਉਸੇ ਜਿਹੜੀ ਜੋਤ ਹੈ ਉਹਨੂੰ ਦੇਖਣਾ। ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਰਵਤੀ ਦੀ ਤਰ੍ਹਾਂ ਵੀ ਹਨ, ਜਨਮ ਕੋਟ ਲਗ ਰਗਰ ਹਮਾਰੀ, ਵਰੋਂ ਸੰਭ ਨਤ ਰਹੋ ਕੁਆਰੀ, ਤਜੋ ਨਾ ਨਾਰਦ ਕਰ ਉਪਦੇਸ਼ੂ, ਆਪ ਕਹਿ ਸਤ ਬਾਰ ਮਹੇਸ਼ੂ। ਸੋ ਇਸ ਤਰ੍ਹਾਂ ਕਹਿੰਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਮਨ ਦੇ ਵਿੱਚੋਂ ਬਖਸ਼ਿਸ਼ ਕਰਦੇ ਨੇ, ਉਹਨੂੰ ਹੱਠ ਦੀ ਦਾਤ ਬਖਸ਼ਿਸ਼ ਕਰਦੇ ਨੇ। ਤਾਂ ਤੇ ਮਹਾਰਾਜ ਸਾਰੇ ਗੁਣਾਂ ਦੇ ਸੰਪੰਨ ਹਨ, ਸਾਰੇ ਸਰੂਪ ਹੀ ਹਨ। ਤਾਂ ਤੇ ਆਪਾਂ ਇਹਦੀ ਜ਼ਿਆਦਾ ਬਹੁਤੀ ਵਿਆਖਿਆ ਦੀ ਜਗ੍ਹਾ ਦੇ ਉੱਤੇ ਇਹੀ ਦੱਸਦੇ ਹਾਂ, ਕਿਉਂਕਿ ਫਿਰ ਵਿਆਖਿਆ ਤੇ ਲੰਬੀ ਲੰਬੀ ਹੁੰਦੀ ਜਾਂਦੀ, ਕਈ ਸਾਖੀਆਂ ਆਈ ਜਾਂਦੀਆਂ ਨੇ। ਬਸ ਇਹੀ ਜਾਣੋ ਕਿ ਆਪਣਾ ਧਿਆਨ ਪਰਮਾਤਮਾ ਵਿੱਚ ਲੈ ਜਾਓ, ਬਾਕੀ ਥੱਲੇ ਸਭ ਉਹਦੀ ਜੋਤ ਹੀ ਕੰਮ ਕਰਦੀ, ਪਾਰਵਤੀ ਵੀ ਮਾਇਆ ਵੀ ਈ ਸ੍ਰਸ਼ਟੀ ਵੀ, ਇਹ ਸਾਰਾ ਕੁਛ ਮੂਲ ਮੰਤਰ ਦੇ ਵਿੱਚ, ਮੂਲ ਮੰਤਰ ਚ ਸਾਰਾ ਕੁਛ ਹੀ ਹੈ, ਥੱਲੇ ਤੋਂ ਉਪਾਸ਼ਨਾ ਦੀ ਲੋੜ ਹੀ ਨਹੀਂ ਪੈਂਦੀ। ਜਿਹਨੇ ਮੂਲ ਮੰਤਰ ਕਰ ਲਿਆ, ਜਪਜੀ ਸਾਹਿਬ ਪੜ੍ਹ ਲਿਆ, ਗੁਰਬਾਣੀ ਪੜ੍ਹ ਲਈ, ਉਹਨੂੰ ਹੋਰ ਲੋੜ ਨਹੀਂ ਪੈਂਦੀ ਕੁਛ, ਇਹ ਬਾਕੀ ਤਾਂ ਫਿਰ ਗੱਲਾਂ ਹੀ ਹੈ ਸਾਰੀਆਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਸਿੱਧ ਕਹਿਣ ਲੱਗੇ ਹੋਰ ਮਹਿਮਾ ਵਰਣਨ ਕਰੋ, ਸਾਨੂੰ ਬੜਾ ਆਨੰਦ ਆ ਰਿਹਾ, ਅਕਾਲ ਪੁਰਖ ਵੱਲ ਚਿੱਤ ਜੁੜ ਗਿਆ ਸਿੱਧਾਂ ਦਾ। ਕਹਿੰਦੇ ਜੀ ਗੱਲ ਤਾਂ ਥੋੜੀ ਠੀਕ ਹੈ, ਵੀ ਅਸੀਂ ਜਿੰਨਿਆਂ ਨੂੰ ਮੰਨਦੇ ਹਾਂ ਉਹਨਾਂ ਵਿੱਚ ਜੋਤ ਤਾਂ ਪਰਮਾਤਮਾ ਦੀ ਹੋਈ ਹੈ, ਅਸੀਂ ਵੀ ਤਾਂ ਮੰਨੀ ਹੋਰ ਕਿਸੇ ਨੂੰ ਜਾਂਦੇ ਹਾਂ। ਕਹਿਣ ਲੱਗੇ ਸਿੱਧੋ, ਜੇ ਮੈਂ ਗੁਰੂ ਜੀ ਦੀ ਸਮੱਗਰ ਮਹਿਮਾ ਨੂੰ ਜਾਣਦਾ ਤਾਂ ਆਖਦਾ ਨਾ ਪਰਮਾਤਮਾ ਦੀ ਮਹਿਮਾ ਨੂੰ, ਕਿਉਂ ਗੁਰੂ ਨਾਨਕ ਸਾਹਿਬ ਗੁਰੂ ਜੀ ਪਰਮਾਤਮਾ ਨੂੰ ਕਹਿੰਦੇ ਨੇ, ਕਿਉਂਕਿ ਉਹ ਕਹਿੰਦੇ ਮੇਰਾ ਮੇਰਾ ਗੁਰੂ ਪਰਮਾਤਮਾ ਹੈ। ਕਿਉਂਕਿ ਕਹਿੰਦੇ ਤਾਂ ਹਾਂ, ਪਰ ਆਖਣ ਕਰਕੇ ਸੰਪੂਰਨ ਮਹਿਮਾ ਉਹਦੀ ਕਥਨ ਨਹੀਂ ਕੀਤੀ ਜਾ ਸਕਦੀ, ਬਹੁਤ ਗੱਲਾਂ ਮੂੰਹ ਨਾਲ ਨਹੀਂ ਕਹੀਆਂ ਜਾ ਸਕਦੀਆਂ, ਬਹੁਤ ਗੱਲਾਂ ਲਿਖੀਆਂ ਨਹੀਂ ਜਾ ਸਕਦੀਆਂ, ਬਹੁਤ ਗੱਲਾਂ ਸਮਝੀਆਂ ਨਹੀਂ ਜਾ ਸਕਦੀਆਂ। ਇਸ ਕਰਕੇ ਪਰਮਾਤਮਾ ਨੂੰ ਨਾ ਕੋਈ ਸਮਝ ਸਕਦਾ, ਨਾ ਕੋਈ ਲਿਖ ਸਕਦਾ, ਨਾ ਕੋਈ ਉਹਦੇ ਬਾਰੇ ਬੋਲ ਸਕਦਾ, ਜਾਣਦੇ ਹੋਏ ਵੀ ਨਹੀਂ ਲਿਖ ਸਕਦੇ, ਜਾਣਦੇ ਹੋਏ ਵੀ ਨਹੀਂ ਬੋਲ ਸਕਦੇ। ਕਿਉਂ? ਕਿਉਂਕਿ ਅੱਖਰ ਹੀ ਹੈ ਨਹੀਂ ਗੇ। ਕਿਸੇ ਹੱਦ ਤੱਕ ਅੱਖਰ ਮੁੱਕ ਜਾਂਦੇ ਨੇ, ਜਦੋਂ ਅੱਖਰ ਮੁੱਕ ਜਾਂਦੇ ਇਨਸਾਨ ਕੋਲੇ ਉਹਦੇ ਅੱਖਾਂ 'ਚ ਅੱਥਰੂ ਆ ਜਾਂਦੇ ਨੇ, ਫਿਰ ਅੱਖਾਂ ਬੋਲਦੀਆਂ ਨੇ। ਇਨਸਾਨ ਕਿਸੇ ਹੱਦ ਤੱਕ ਅੱਖਰਾਂ ਤੋਂ ਪਰੇ ਹੋ ਜਾਂਦਾ, ਜਦੋਂ ਇਨਸਾਨ ਪ੍ਰੇਮ ਵਿੱਚ ਆਉਂਦਾ, ਬੋਲਣ ਹਰ ਜਣਾ ਸਤਿਗੁਰੂ ਜਾਣ ਲੈਂਦੇ, ਪ੍ਰੇਮ 'ਚ ਭਿੱਜਿਆ ਖੜਾ। ਉਹ ਇੱਕ ਬੋਲੀ ਆ ਜਿਹੜੀ ਸਤਿਗੁਰੂ ਹੀ ਸਮਝ ਸਕਦੇ ਨੇ, ਪ੍ਰੇਮ ਦੀ ਬੋਲੀ। ਗੁਰਾ ਇੱਕ ਦੇਹ ਬੁਝਾਈ, ਕਹਿੰਦੇ ਮੈਨੂੰ ਤਾਂ ਮੇਰੇ ਪਰਮਾਤਮਾ ਨੇ, ਮੇਰੇ ਗੁਰੂ ਨੇ ਇੱਕ ਗੱਲ ਸਮਝਾ ਦਿੱਤੀ। ਕਿਹੜੀ ਜੀ? ਸਭਨਾ ਜੀਆ ਕਾ ਇੱਕੋ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਇੱਕੋ ਹੀ ਪਰਮੇਸ਼ਰ ਦਾਤਾ ਹੈ, ਇਸ ਕਰਕੇ ਉਹ ਮੈਨੂੰ ਭੁੱਲ ਨਾ ਜਾਵੇ, ਬਸ ਹਰ ਵੇਲੇ ਯਾਦ ਰਹਿੰਦਾ, ਇਸ ਕਰਕੇ ਮੈਂ ਉਹ ਪਰਮਾਤਮਾ ਨੂੰ ਯਾਦ ਰੱਖਦਾ। ਗੁਰਾ ਇੱਕ ਦੇਹ ਬੁਝਾਈ, ਗੁਰਾ ਏਦਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਨਾ ਮੈਨੂੰ ਭੁੱਲ ਜੇ, ਸਾਰਿਆਂ ਜੀਆਂ ਦਾ ਇੱਕੋ ਹੀ ਦਾਤਾ ਹੈ। ਜਿਉਂ ਹੀ ਆਪਾਂ ਆਪਣੀ ਬਿਰਤੀ ਨੂੰ ਉੱਪਰ ਲੈ ਕੇ ਜਾਂਦੇ ਹਾਂ, ਹੋਰ ਸੋਚ ਵਿਚਾਰ ਕਰਦੇ ਹੋਏ ਕਿ ਭਾਈ ਦਾਤਾ ਤਾਂ ਸਾਰਿਆਂ ਦਾ ਇੱਕੋ ਹੀ ਹੈ, ਉਹ ਮੈਨੂੰ ਕਿਉਂ ਭੁੱਲ ਜੇ, ਉਹ ਮੈਨੂੰ ਹਮੇਸ਼ਾ ਯਾਦ ਰਹੇ ਵਾਹਿਗੁਰੂ। ਇਉਂ ਵਾਹਿਗੁਰੂ ਦੇ ਵਿੱਚ ਜੀਵ ਲੀਨ ਹੋ ਜਾਂਦੇ ਨੇ, ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸੋ ਪੰਜਵੀਂ ਪੌੜੀ ਦੇ 158 ਅੱਖਰ ਆਏ ਨੇ ਕੁੱਲ, ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ ਕੱਲ੍ਹ ਅਤੇ ਪਰਸੋਂ ਦੋ ਦਿਨ ਸਵੇਰ ਦੀ ਕਥਾ ਨਹੀਂ ਹੋਣੀ, ਕਿਉਂਕਿ ਕੱਲ੍ਹ ਦੁਪਹਿਰੇ ਐਤਵਾਰ ਦੀ ਕਥਾ ਦੁਪਹਿਰ ਨੂੰ ਹੁੰਦੀ ਹੈ। ਕੱਲ੍ਹ ਮਹਾਂਪੁਰਸ਼ ਕਰਨਗੇ ਦੀਵਾਨ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ। ਸ਼ਾਮ ਨੂੰ ਅੱਜ ਸਿਮਰਨ ਹੋਵੇਗਾ 7-8, ਅਤੇ ਸੋਮਵਾਰ ਨੂੰ ਐਲੇ ਤੋਂ ਵਾਪਸ ਮੁੜਿਆ ਨਹੀਂ ਜਾਣਾ ਛੇਤੀ, ਇਸ ਕਰਕੇ ਸ਼ਾਮ ਦੀ ਕਥਾ ਹੋਵੇਗੀ ਸੋਮਵਾਰ ਦੀ। ਮੰਗਲਵਾਰ ਫਿਰ ਸਵੇਰੇ ਆਪਾਂ ਦਰਸ਼ਨ ਕਰਾਂਗੇ ਸੰਗਤਾਂ ਦੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਂਗੇ, ਵਿਚਾਰਾਂ ਕਰਾਂਗੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਸ ਤਰ੍ਹਾਂ ਮਹਾਰਾਜ ਨੇ ਦਾਤਾਂ ਬਖਸ਼ਿਸ਼ ਕੀਤੀਆਂ ਨੇ। ਬੰਦਾ ਲੈਣ ਵਾਲਾ ਹੋਵੇ ਤਾਂ ਇੱਥੋਂ ਹੀ ਬਹੁਤ ਕੁਛ ਲੈ। ਜਪਜੀ ਸਾਹਿਬ ਦੀ ਇੱਕ ਇੱਕ ਪੌੜੀ ਵਿੱਚ ਹੀ ਬ੍ਰਹਮ ਗਿਆਨ ਹੈ। ਸਾਹੋ ਸਤਿਗੁਰੂ ਮਹਾਰਾਜ ਦੇ ਦੱਸੇ ਮਹਾਂਵਾਕ ਅਨੁਸਾਰ ਜਿਹੜਾ ਉਹਦਾ ਨਾਮ ਹੈ ਨਾ, ਉਹੀ ਪਿਆਰ ਨਾਲ ਲਓ ਬਸ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ ਅਪਾਰ। ਵਾਹਿਗੁਰੂ ਵਾ